Thank you. atât cumita.
Thank you.
भोगत दयाल संतो
संसार तो ही निकलेगी। जे कोई जिज्ञासु या कोई भी बंदा जदों किधरे फस जाता है इन द सेंस कि मेरा कोई काम हो रहा है उहदे विच विघन पै गया, हुण मैं उह काम नूं नहीं कर पा रहा, ते असीं सारे देखते हैं साडी पहली पहुँच कित्थे हुंदी है। पहली पहुँच उहदे तक होएगी जिहड़ा असीं जाणदे हां इस काम नूं करवा सकदा है, उहदे कोल पहुँचांगे। उस तों बाद जे उत्ते गल नहीं बनी फिर अगे जावांगे, उस तों बाद फिर नहीं गल बनी फिर अगे जावांगे, जे किधरे गल नहीं बनी फिर असीं गुरद्वारे आवांगे। ये सारिआं नाल हुंदा है, मेरे नाल भी हुंदा है। कई गुरमुख जन हन जिहड़े किधरे नहीं जांदे, कोई भी गल होवे सिद्धा महाराज कोल आउंदे, सच्चे पातशाह ਤੁਸੀਂ ਸਰਵ ਕਲਾ ਸਮਰੱਥ ਹੋ, ਉਹਨਾਂ ਨੂੰ ਇਹ ਪ੍ਰਤੀਤ ਹੋ ਗਈ ਹੈ। ਕਿਸੇ ਚੀਜ਼ ਦੀ ਨੌਲੇਜ ਹੋਣਾ ਇੱਕ ਅੱਡ ਗੱਲ ਹੁੰਦੀ ਹੈ, ਕਿਸੇ ਚੀਜ਼ ਦਾ ਭਰੋਸਾ ਵੱਧ ਜਾਣਾ ਇਹ ਇੱਕ ਅੱਡ ਗੱਲ ਹੈ, ਜਿਹਨੂੰ ਆਪਾਂ ਪ੍ਰਤੀਤ ਕਹਿ ਦਿੰਦੇ ਹਨ। ਪ੍ਰਤੀਤ ਦਾ ਭਾਵ ਕਿ ਹੁਣ ਉਹ ਤੋਂ ਉੱਤੇ ਹੋਰ ਕੋਈ ਚੀਜ਼ ਨਹੀਂ ਹੈ, ਹੁਣ ਹਰ ਚੀਜ਼ ਦਾ ਭਰੋਸਾ ਜਿਹੜਾ ਹੈ ਜਾਂ ਹਰ ਚੀਜ਼ ਜੋ ਕੋਈ ਵੀ ਕੰਮ ਹੈ ਇਹ ਹੁਣ ਉਹਨਾਂ ਨੂੰ ਇਹ ਭਰੋਸਾ ਬਣ ਗਿਆ ਕਿ ਇਹ ਇਲਾਵਾ ਮਾਰਗ ਤੋਂ ਹੋਰ ਕੋਈ ਕਰ ਹੀ ਨਹੀਂ ਸਕਦਾ। ਜਿਹਨੂੰ ਆਪਾਂ ਕਹਿ ਲਈਏ ਜਿਹਨਾਂ ਨੂੰ ਕਿਸੇ ਵੀ ਚੀਜ਼ ਦਾ ਮੂਲ ਰੂਪ ਪਤਾ ਲੱਗ ਗਿਆ, ਮੂਲ ਰੂਪ ਭਾਵ ਕਿ ਹਰ ਕੰਮ ਪਰਮਾਤਮਾ ਤੋਂ ਹੋਣਾ, ਇਸ ਕਰਕੇ ਉਹ ਬੇਨਤੀ ਕਰਦੇ ਨੇ ਮਾਰਗ ਦੇ ਅੱਗੇ। ਅਤੇ ਕਿਉਂਕਿ ਹਰ ਸਰੀਰ ਦੇ ਵਿੱਚ ਪਰਮ ਤੱਤ ਹੈ, ਆਤਮਾ ਹੈ, ਆਤਮਾ ਪਰਾਤਮਾ ਦਾ ਰੂਪ ਹੈ। ਹੁਣ ਕਿਉਂਕਿ ਉਧਰੋਂ ਜਦ ਹਰੀ ਝੰਡੀ ਹੋ ਜਾਂਦੀ, ਗ੍ਰੀਨ ਸਿਗਨਲ ਹੋ ਜਾਂਦਾ, ਤਾਂ ਸਾਰੇ ਕੰਮ ਐਨ ਇੱਕ ਤੋਂ ਬਾਅਦ ਨਿਕਲਦੇ ਤੁਰਦੇ ਚਲੇ ਜਾਂਦੇ ਹਨ। ਇਸ ਕਰਕੇ ਜਦੋਂ ਪਹਿਲਾਂ ਬੰਦਾ ਫਸਦਾ ਹੈ, ਉਹ ਆਪਣੇ ਹੱਥ ਪੈਰ ਮਾਰਦਾ ਹੈ ਜਿੱਥੇ ਤੱਕ ਉਹਦੀ ਪਹੁੰਚ ਹੈ, ਉਹਦੇ ਕੋਲ ਜਾਏਗਾ, ਉਹਨੂੰ ਦੱਸੇਗਾ ਕਿ ਮੇਰਾ ਇਹ ਕੰਮ ਫਸ ਗਿਆ ਅਤੇ ਮੇਰਾ ਕੰਮ ਕਢਵਾ, ਭਾਵੇਂ ਪੈਸੇ ਲੈ ਲੈ। ਉਹ ਤੋਂ ਨਹੀਂ ਹੋਇਆ ਫਿਰ ਉਹਨੂੰ ਕਹੇਗਾ ਹੋਰ ਕੋਈ ਤੇਰਾ, ਜੇ ਤੇਰਾ ਵੀ ਕੋਈ ਬੌਸ ਹੈ ਤਾਂ ਉਹਨੂੰ ਬੋਲ ਕੇ ਮੇਰਾ ਇਹ ਕੰਮ ਕਰਾਵੇ। ਇਸ ਤਰੀਕੇ ਨਾਲ ਕਰਦੇ ਇੱਕ ਸਮਾਂ ਉਹ ਆਉਂਦਾ ਜਦ ਮਨੁੱਖ ਨੂੰ ਪ੍ਰਤੀਤ ਹੋ ਆਉਂਦੀ ਹੈ, ਉਹਨੂੰ ਇਹ ਪਤਾ ਲੱਗ ਜਾਂਦਾ ਕਿ ਬਈ ਮੈਂ ਜਿਨ੍ਹਾਂ ਕੋਲ ਵੀ ਗਿਆ ਕੋਈ ਵੀ ਮੇਰਾ ਕੰਮ ਕਰਾਉਣ ਦੇ ਵਿੱਚ ਸਮਰੱਥ ਨਹੀਂ ਹੈ। ਹੁਣ ਮਨ ਉਦਾਸ ਹੁੰਦਾ, ਹੁਣ ਮੇਰਾ ਕੰਮ ਕੌਣ ਕਰੇਗਾ। ਹੁਣ ਉਹ ਹਰ ਥਾਂ 'ਤੇ ਲੱਭਦਾ ਹੈ, ਪੁੱਛ ਗਿੱਛ ਕਰਦਾ ਹਰ ਇੱਕ ਨੂੰ, ਬਈ ਮੇਰਾ ਇਹ ਕੰਮ ਫਸਿਆ ਅਤੇ ਕੋਈ ਹੈ ਜਾਣ ਪਛਾਣ ਦਾ ਜਿਹੜਾ ਮੇਰਾ ਇਹ ਕੰਮ ਕਰਾ ਦੇਵੇ। ਜੇ ਕੋਈ ਬਹੁਤ ਚੰਗੇ ਭਾਗ ਹੋਣ, ਉਹ ਹੁਣ ਜਾਏਗਾ ਕਿਸੇ ਨੂੰ ਟਕਰੇਗਾ, ਸੱਚੇ ਪਾਤਸ਼ਾਹ ਕਿਹਦੇ ਨਾਲ ਟਕਰਾਉਣਗੇ, ਕਿਸੇ ਗੁਰਸਿੱਖ ਨਾਲ, ਕਿਸੇ ਸਿੱਖ ਨਾਲ। ਸਿੱਖ ਦਾ ਭਾਵ ਜਿਹੜਾ ਪਰਮਾਤਮਾ ਦੇ ਮਾਰਗ 'ਤੇ ਚੱਲ ਰਿਹਾ, ਉਹ ਕੋਈ ਵੀ ਹੋ ਸਕਦਾ। ਇੱਕ ਕੂੜਾ ਚੱਕਣ ਵਾਲਾ ਹੋ ਸਕਦਾ, ਇੱਕ ਮਲ ਮੂਤਰ ਸਾਫ਼ ਕਰਨ ਵਾਲਾ ਹੋ ਸਕਦਾ, ਇੱਕ ਵਪਾਰੀ ਹੋ ਸਕਦਾ, ਕੋਈ ਵੀ ਹੋ ਸਕਦਾ। ਸਿੱਖ ਦੀ ਕੋਈ ਬਾਉਂਡਰੀ ਨਹੀਂ ਹੈ। ਸਿੱਖ ਦਾ ਮਤਲਬ ਜਿਹੜਾ ਪਰਮਾਤਮਾ ਦੇ ਮਾਰਗ 'ਤੇ ਤੁਰ ਪਿਆ ਹੈ, ਅਤੇ ਉਹਦੀ ਚਾਹਨਾ ਇੱਕੋ ਹੀ ਹੈ ਕਿ ਮੈਂ ਜਿੱਥੋਂ ਆਇਆ ਉੱਥੇ ਜਾ ਕੇ ਸਮਾ ਜਾ। ਅਤੇ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਇਹੋ ਜਿਹੇ ਪੁਰਖ ਮੇਲ ਦੇਣ, ਉਹ ਫਿਰ ਉਹਨੂੰ ਦੱਸਦੇ ਨੇ ਕਿ ਬਈ ਜੇ ਆਪਣਾ ਇਹ ਕੰਮ ਕਰਵਾਉਣਾ ਹੈ ਤਾਂ ਉਹਦੇ ਕੋਲ ਜਾ ਜਿਹੜਾ ਸਰਬ ਕਲਾ ਸਮਰੱਥ ਹੈ, ਭਾਵ ਜਿਹਦੀ ਡਿਕਸ਼ਨਰੀ ਦੇ ਵਿੱਚ ਇੰਪੋਸੀਬਲ ਨਾਂ ਦੀ ਕੋਈ ਚੀਜ਼ ਨਹੀਂ ਹੈ, ਨਾਂ ਵਰਗੀ ਕੋਈ ਚੀਜ਼ ਨਹੀਂ ਹੈ ਉੱਥੇ। ਕਿਉਂਕਿ ਜੇ ਇੰਪੋਸੀਬਲ ਨੂੰ ਤੁਸੀਂ ਸਪੈਲ ਕਰੋਗੇ, ਇਹ ਖੁਦ ਕਹੇਗਾ ਕਿ ਆਈ ਐਮ ਪੋਸੀਬਲ। ਅਤੇ ਉੱਥੇ ਜਾ ਜਿੱਥੇ ਹਰ ਕੰਮ ਹੋ ਸਕਦੇ ਨੇ ਹਨ। ਹੁਣ ਉਹ ਮਾਰਗ, ਪਹਿਲਾਂ ਉਹ ਸੰਸਾਰੀ ਸੀ, ਹੁਣ ਉਹ ਸੰਸਾਰੀ ਤੋਂ ਬਾਅਦ ਮਾਰਗ ਉਹਦਾ ਡਾਈਵਰਟ ਕਿੱਥੇ ਹੋ ਗਿਆ, ਉਸ ਪਾਸੇ ਵੱਲ ਹੋ ਗਿਆ ਹੈ ਜਿਹੜਾ ਸਰਬ ਕਲਾ ਸਮਰੱਥ ਹੈ। ਇੱਕ ਦਿਨ ਜਾਏਗਾ, ਦੋ ਦਿਨ ਜਾਏਗਾ, ਤਿੰਨ ਦਿਨ ਜਾਏਗਾ। ਕਿਉਂਕਿ ਇਹ ਬੜੀ ਆਮ ਜਿਹੀ ਗੱਲ ਹੈ, ਜੇ ਤੁਸੀਂ ਖੁਸ਼ਬੂ ਲੈਣੀ ਹੈ, ਤੁਹਾਨੂੰ ਖੁਸ਼ਬੂ ਦੇ ਬਾਗ ਦੇ ਲਾਗੇ ਜਿਵੇਂ ਜਿਵੇਂ ਲਾਗੇ ਜਾਈ ਜਾਓਗੇ, ਤਿਵੇਂ ਤਿਵੇਂ ਉਹ ਖੁਸ਼ਬੂ ਆਉਂਦੀ ਜਾਏਗੀ। ਜਾਂ ਦੂਜੇ ਹਿਸਾਬ ਨਾਲ ਕਹਿ ਲਓ ਕਿ ਜੇ ਗਰਮੀ ਚਾਹੀਦੀ ਹੈ ਗਰਮ ਪ੍ਰਦੇਸ਼ ਦੇ ਵਿੱਚ ਆਓਗੇ, ਜੇ ਠੰਡ ਚਾਹੀਦੀ ਹੈ ਤਾਂ ਜਿਵੇਂ ਜਿਵੇਂ ਠੰਡੇ ਪ੍ਰਦੇਸ਼ ਦੇ ਲਾਗੇ ਜਾਈ ਜਾਓਗੇ ਠੰਡ ਮਹਿਸੂਸ ਹੁੰਦੀ ਜਾਏਗੀ, ਫੀਲ ਹੁੰਦੀ ਜਾਏਗੀ। ਇਸੇ ਤਰੀਕੇ ਨਾਲ ਜਿਹੜਾ ਜਗਿਆਸੂ ਹੈ, ਪਰਮਾਤਮਾ ਪਰਮ ਸ਼ਾਂਤੀ ਦਾ ਪੁੰਜ, ਪ੍ਰੇਮਾ ਭਗਤੀ ਦਾ ਪੁੰਜ, ਸਰਬ ਕਲਾ ਸਮਰੱਥ, ਅਤੇ ਉਹ ਜਿਹੜੀ ਮਹਿਕ ਹੈ, ਉਹ ਜਿਹੜੀ ਖੁਸ਼ਬੂ ਹੈ, ਜਿਵੇਂ ਜਿਵੇਂ ਜਿਗਿਆਸੂ ਉਹਦੇ ਲਾਗੇ ਲਾਗੇ ਆਈ ਜਾਏਗਾ, ਤਿਵੇਂ ਤਿਵੇਂ ਉਹ ਖੁਸ਼ਬੂ ਉਹਦੇ ਮਨ ਦੇ ਹਿਰਦੇ ਦੇ ਭੀਤਰ ਉਤਰਦੀ ਜਾਏਗੀ। ਭਾਵ ਕਿ ਸਤਿਗੁਰ ਸੱਚੇ ਪਾਤਸ਼ਾਹ ਨਾਮ ਦੇ ਸੋਮੇ, ਪਰਮ ਤੱਤ ਦੇ ਸੋਮੇ ਹਨ। ਤਿਵੇਂ ਤਿਵੇਂ ਜਿਵੇਂ ਜਿਵੇਂ ਜਿਗਿਆਸੂ ਅੱਗੇ ਜਾਏਗਾ, ਤਿਵੇਂ ਤਿਵੇਂ ਉਹ ਪਰਮਾਤਮਾ ਦਾ ਨਾਮ ਉਹਦੇ ਅੰਦਰੋਂ ਪ੍ਰਗਟ ਹੋਣਾ ਸ਼ੁਰੂ ਹੋ, ਕਿਉਂਕਿ ਹੈ ਤਾਂ ਸਾਰਿਆਂ ਦੇ ਵਿੱਚ। ਗੱਲ ਤਾਂ ਉਹ ਹਉਮੈ ਦਾ ਪਰਦਾ ਤੋੜਨ ਦੀ ਹੈ, ਅਤੇ ਆਤਮਾ ਅਤੇ ਪਰਾਤਮਾ ਇੱਕੋ ਹੀ ਨੇ। ਹੁਣ ਇਸੇ ਤਰੀਕੇ ਨਾਲ ਇਹ ਹੁਣ ਜਿਹੜਾ ਪਹਿਲਾ ਸ਼ਬਦ ਪੜ੍ਹਿਆ ਸੀ, ਇਹ ਉਹ ਜਿਗਿਆਸੂ ਹੈ। ਹੁਣ ਉਹਨੂੰ ਪਤਾ ਲੱਗ ਗਿਆ ਹੈ ਕਿ ਮੇਰਾ ਕੰਮ ਇੱਥੋਂ ਹੀ ਸਰੇਗਾ। ਹੁਣ ਉਹ ਬੇਨਤੀਆਂ ਪਿਆ ਕਰਦਾ ਹੈ, ਬੇਨਤੀ ਦੇ ਵਿੱਚ ਇੱਕ ਇੱਕ ਦਰਦ ਹੈ। ਹੁਣ ਜੇ ਕੋਈ ਛੋਟਾ ਬੱਚਾ ਹੈ ਉਹ ਜੇ ਕਹੇ ਕਿ ਮੈਂ ਇਹ ਚੀਜ਼ ਲੈਣੀ ਹੈ, ਅਸੀਂ ਗੌਰ ਨਹੀਂ ਕਰਦੇ ਨਾ ਕਿ ਬਈ ਠੀਕ ਹੈ ਹਾਲੇ ਕੋਈ ਗੱਲ ਨਹੀਂ, ਉਹ ਜੇ ਪਿੱਛੇ ਮੈਂ ਲੈਣੀ, ਮੈਂ ਚੀਜ਼ ਲੈਣੀ ਹੈ, ਮੈਂ ਚੀਜ਼ ਲੈਣੀ ਹੈ, ਮੈਂ ਉਹ ਬਾਰ ਬਾਰ ਉਹ ਰਿਪੀਟੀਸ਼ਨ 'ਚ ਲਿਆਏਗਾ, ਫਿਰ ਤੁਹਾਨੂੰ ਦੇਖਣਾ ਪਏਗਾ ਕਿ ਉਹ ਤੁਹਾਨੂੰ ਉਸ ਪਾਸੇ ਅਟੈਨਸ਼ਨ ਦੇਣੀ ਪਏਗੀ ਕਿ ਬੱਚਾ ਕੀ ਕਹਿ ਰਿਹਾ। ਇਸੇ ਤਰੀਕੇ ਨਾਲ ਜਦ ਜਿਗਿਆਸੂ ਆਪਣੇ ਅੰਤਰੀਵ ਮਨ ਦੇ ਭਾਵ ਦੇ ਨਾਲ ਜੁੜ ਕੇ, ਕਿਉਂਕਿ ਜੁੜ ਨਹੀਂ ਸਕੇਗਾ, ਜੁੜਨਾ ਇਹ ਗੁਰਪ੍ਰਸਾਦ ਦੀ ਖੇਡ ਹੈ, ਆਪਣੇ ਵੱਲੋਂ ਕੋਸ਼ਿਸ਼ ਕਰ ਸਕਦਾ। ਜੇ ਅਸੀਂ ਕਹੀਏ ਕਿ ਅਸੀਂ ਮਨ ਸਾਧ ਕੇ ਬਾਣੀ ਪੜ੍ਹੀਏ ਤਾਂ ਇਹ ਨਹੀਂ ਹੋ ਸਕਦਾ, ਕਿਉਂਕਿ ਇਹ ਗੁਰਪ੍ਰਸਾਦ ਦੀ ਖੇਡ ਹੈ। ਮਹਾਰਾਜ ਕਰਾਉਣਗੇ ਤਾਂ ਹੋ ਸਕਦਾ ਹੈ, ਸਾਡੇ ਹੱਥ ਵਿੱਚ ਇੱਕੋ ਹੀ ਹੈ ਕਿ ਮਹਾਰਾਜ ਅਰਦਾਸ ਕਰਨੀ। ਅਤੇ ਇੱਕ ਜਿੱਦਾਂ ਇੱਕ ਫੋਰਮੈਨ ਹੈ, ਉਹਨੂੰ ਇਹ ਪਤਾ ਹੁੰਦਾ ਕਿ ਵੀ ਇਹ ਹੁਣ ਕੰਮ ਨਹੀਂ ਕਰ ਰਿਹਾ, ਤਾਂ ਉਹਨੂੰ ਸੁਪਰ ਜਿਹਨੂੰ ਆਪਾਂ ਕਹਿ ਲਈਏ ਕਿ ਇੱਕ ਐਜ਼ ਏ ਸੁਪਰਵਾਈਜ਼ਰ ਹੈ। ਉਸੇ ਤਰੀਕੇ ਨਾਲ ਹੁਣ ਸਾਨੂੰ ਪਤਾ ਲੱਗਦਾ ਵੀ ਇਹ ਬਾਣੀ ਸੁਣੀ ਅਤੇ ਇਹ ਮਨ ਖਿਸਕ ਗਿਆ, ਉਹਨੂੰ ਫੜ ਕੇ ਫਿਰ ਲਿਆਉਂਦਾ, ਫਿਰ ਮਨ ਖਿਸਕਦਾ, ਫਿਰ ਫੜ ਕੇ ਲਿਆਉਂਦਾ। ਹੁਣ ਇਹ ਮਹਾਰਾਜ ਦੀ ਮੌਜ ਹੈ, ਇਹ ਜਿਹੜਾ ਮਨ ਦਾ ਭਜਣਾ ਹੈ ਇਹ ਮਹੀਨੇ 'ਚ ਕਾਬੂ ਆ ਜਾਵੇ, ਸਾਲ 'ਚ ਕਾਬੂ ਆਵੇ, 10 ਸਾਲ 'ਚ ਕਾਬੂ ਆਵੇ, 2 ਜਨਮਾਂ 'ਚ ਕਾਬੂ ਆਵੇ, ਇਹ ਮਹਾਰਾਜ ਦੀ ਮੌਜ ਹੈ। ਪਰ ਸਾਡਾ ਇੱਕ ਕੰਮ ਹੈ, ਸਾਡਾ ਕੰਮ ਹੈ ਇੱਕ ਨਿਗਾਹ ਰੱਖਣੀ ਕਿ ਇਹ ਹੁਣ ਮਨ ਭੱਜਿਆ ਅਤੇ ਇਹਨੂੰ ਵਾਪਸ ਫੜ ਕੇ ਲੈ ਕੇ ਆਉਣਾ। ਇਹ ਮਨ ਭੱਜਿਆ, ਹੁਣ ਇਹ ਫਸਟ ਟਾਈਮ ਕੀ ਹੋਇਆ ਕਿ 100 ਵਾਰੀ ਭੱਜੇਗਾ, ਮਹੀਨੇ ਬਾਅਦ ਹੋ ਸਕਦਾ 90 ਟਾਈਮਸ ਰਹਿ ਜਾਏ, ਹੋ ਸਕਦਾ 6 ਮਹੀਨੇ ਬਾਅਦ 80 ਟਾਈਮਸ ਰਹਿ ਜਾਏ, ਯਾਨੀ ਕਿ ਕੁਛ ਨਾ ਕੁਛ ਪ੍ਰੋਗਰੈਸ ਹੁੰਦੀ ਹੈ। ਫਿਰ ਇੱਦਾਂ ਕਰਦੇ ਕਰਦੇ ਫਿਰ ਇੱਕ ਸਮਾਂ ਆਉਂਦਾ ਜਦੋਂ ਅੰਦਰੋਂ ਉਹ ਹੂਕ ਨਿਕਲਦੀ ਹੈ, ਅੰਦਰੋਂ ਚੀਕ ਨਿਕਲਦੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਮਰ ਗਿਆ, ਤੂੰ ਬਚਾ ਸਕਦਾ ਤਾਂ ਬਚਾ ਲਿਆ, ਹੋਰ ਮੈਨੂੰ ਕੋਈ ਬਚਾ ਨਹੀਂ ਸਕਦਾ। ਉਸ ਵੇਲੇ ਜਿਹੜੀ ਵੇਦਨ ਨਿਕਲਦੀ ਹੈ, ਮਹਾਰਾਜ ਕਹਿੰਦੇ ਨੇ ਉਹ ਸਿੱਧਾ ਉੱਥੇ ਤੱਕ ਪਹੁੰਚਦੀ ਹੈ, ਕਿਉਂਕਿ ਉਹਦੇ ਵਿੱਚ ਮਿਲਾਵਟ ਕੋਈ ਨਹੀਂ ਹੈ। ਅਸੀਂ ਕਿਸੇ ਅੱਗੇ ਅਰਦਾਸ ਕਰ ਰਹੇ ਹਾਂ, ਮਹਾਰਾਜ ਅੱਗੇ ਅਰਦਾਸ ਕਰ ਰਹੇ ਹਾਂ ਕਿ ਸੱਚੇ ਪਾਤਸ਼ਾਹ ਸਾਡਾ ਕੰਮ ਹੋ ਜਾਏ, ਅਤੇ ਇੱਕ ਅਰਦਾਸ ਇਹ ਚੱਲਦੀ ਹੈ, ਦੂਜੀ ਅਰਦਾਸ ਚੱਲਦੀ ਹੈ ਕਿ ਯਾਰ ਉਹ ਬੰਦਾ ਵੀ ਮੇਰੀ ਹੈਲਪ ਕਰ ਸਕਦਾ। ਇਹਦਾ ਮਤਲਬ ਕਿ ਸਾਡਾ ਮਾਰਗ ਪਿਓਰ ਤਾਂ ਨਹੀਂ ਹੈ ਨਾ, ਇੰਪਿਓਰਿਟੀ ਤਾਂ ਫਿਰ ਵੀ ਵਿੱਚ ਹੀ ਹੈਗੀ ਹੈ। ਅਤੇ ਮਹਾਰਾਜ ਕਹਿੰਦੇ ਨੇ ਮੈਂ ਤਾਂ ਸਾਰਿਆਂ ਦੀ ਸੁਣਦਾ, ਪਰ ਹੁਣ ਇਹੀ ਗੱਲ ਉਦੋਂ ਹੀ ਜਦੋਂ ਦ੍ਰੌਪਦੀ ਦੇ ਜਦੋਂ ਚੀਰਹਰਨ ਹੋਇਆ ਅਤੇ ਸਭ ਗੱਲ ਹੋ ਗਈ, ਅਤੇ ਦ੍ਰੌਪਦੀ ਨੇ ਕਿਹਾ ਕ੍ਰਿਸ਼ਨ ਜੀ ਤੁਸੀਂ ਇਹ ਗੱਲ ਚੰਗੀ ਨਹੀਂ ਕੀਤੀ। ਅਤੇ ਕਹਿੰਦੇ ਦ੍ਰੌਪਦਾ ਮੈਂ ਤਾਂ ਕਦੋਂ ਦਾ ਉਡੀਕਦਾ ਸੀ, ਤੂੰ ਮੈਨੂੰ ਯਾਦ ਕਰੇ ਤਾਂ ਮੈਂ ਤੇਰੇ ਕੋਲ ਆਵਾਂ, ਪਰ ਤੇਰਾ ਧਿਆਨ ਤਾਂ ਟਿਕਿਆ ਸੀ ਕਿਹਦੇ ਉੱਤੇ, ਭੀਮ ਦੇ ਵਿੱਚ ਜਿਹੜੇ 5 ਪਾਂਡਵ ਸੀ ਉਹਨਾਂ ਵਿੱਚ ਤੇਰਾ ਧਿਆਨ ਟਿਕਿਆ ਸੀਗਾ, ਦਰੋਣਾਚਾਰਿਆ 'ਤੇ ਟਿਕਿਆ ਸੀਗਾ ਕਿ ਕੋਈ ਮੈਨੂੰ ਬਚਾ ਲਵੇ, ਜਦ ਤੇਰੀ ਟੇਕ ਕਿਸੇ ਕੋਲ ਹੈ ਤਾਂ ਫਿਰ ਮੈਂ ਕਿਵੇਂ ਆ ਸਕਦਾ, ਤੇਰੀ ਗੱਲ ਤਾਂ ਮੇਰੇ ਤੱਕ ਪਹੁੰਚੀ ਨਹੀਂ, ਕਿਉਂ, ਕਿਉਂਕਿ ਤੇਰੇ ਧਿਆਨ 'ਚ ਮੈਂ ਨਹੀਂ ਸੀ, ਤੇਰੇ ਧਿਆਨ 'ਚ ਤਾਂ ਕੋਈ ਹੋਰ ਸੀਗਾ। ਅਤੇ ਕਹਿੰਦੇ ਤੂੰ ਜਦ ਇੱਕ ਵਾਰੀ ਅੰਦਰੋਂ, ਪਰ ਇਹ ਗੱਲ ਫਿਰ ਉੱਥੇ ਹੀ ਆ ਗਈ ਕਿ ਜਦ ਹਰ ਪਾਸੇ ਦਾ ਓਟ ਆਸਰਾ ਉਹਨੇ ਦੇਖਿਆ ਕਿ ਵੀ ਇਹ ਫੇਲ ਹੋ ਗਿਆ, ਇਹ ਹੁਣ ਕੁਛ ਨਹੀਂ ਕਰ ਸਕਦੇ, ਹੁਣ ਕੀ ਗੱਲ ਹੋਈ, ਹੁਣ ਚੇਤਾ ਕਿਹਦਾ ਆਇਆ, ਕ੍ਰਿਸ਼ਨ ਜੀ ਮਹਾਰਾਜ ਦਾ। ਤਾਂ ਫਿਰ ਉਹਨੇ ਕਿਹਾ ਕਿ ਵੀ ਮਹਾਰਾਜ ਮੇਰੀ ਪਤ ਰੱਖੋ। ਅਤੇ ਮਹਾਰਾਜ ਕਹਿੰਦੇ ਮੈਂ ਤਾਂ ਕਦੋਂ ਮੈਂ ਲੈ ਕੇ ਖਲੋਤਾ, ਤੂੰ ਮੈਨੂੰ ਯਾਦ ਹੀ ਨਹੀਂ ਕਰਦੀ, ਵੀ ਯਾਦ ਕਰੇਂਗੀ ਤਾਂ ਹੀ ਤਾਂ ਮੈਂ ਆਵਾਂਗਾ ਨਾ। ਔਰ ਇਹ ਕਮਾਲ ਦੀ ਗੱਲ ਹੈ ਕਿ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਮੇਰੀ ਅਰਦਾਸ ਸਿੱਧੀ ਨਹੀਂ ਹੋ ਰਹੀ। ਅਸੀਂ ਅਰਦਾਸ ਕਰਦੇ ਹਾਂ, ਕਰਦੇ ਨਾਲ ਦੇ ਨਾਲ 3-4 ਖਿਆਲ ਹੋਰ ਚੱਲ ਰਹੇ ਨੇ। ਹੁਣ ਇਸ ਕਰਕੇ ਹਰ ਇੱਕ ਬੰਦਾ ਮਨ ਜਾਣਤ ਸਭ ਬਾਤ, ਪਰ ਜਾਣਤ ਹੀ ਅਵਗਣ ਕਰੇ, ਕਾਹੇ ਕੀ ਕੁਸਲਾ ਕਿ ਹੱਥ ਦੇ ਵਿੱਚ ਦੀਪਕ ਫੜਿਆ ਅਤੇ ਖੂਹ 'ਚ ਡਿੱਗ ਪਿਆ। ਸੋ ਇਹੀ ਗੱਲ ਹੈ, ਸਤਿਗੁਰ ਸੱਚੇ ਪਾਤਸ਼ਾਹ ਸਾਡੇ ਸਾਰਿਆਂ 'ਤੇ ਕਿਰਪਾ ਕਰਨ, ਮੇਰੇ 'ਤੇ ਵੀ ਕਿਰਪਾ ਕਰਨ, ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਲੱਗਣਾ ਚਾਹੀਦਾ, ਇਹ ਵਿਵੇਕ ਬੋਧ ਆਉਣੀ ਚਾਹੀਦੀ ਹੈ ਕਿ ਇਹ ਕੰਮ ਗਲਤ ਹੈ, ਇਹ ਕੰਮ ਸਹੀ ਹੈ। ਉਹ ਤੋਂ ਹੀ ਪਹਿਲਾਂ ਇਹ ਆਉਣਾ ਚਾਹੀਦਾ ਕਿ ਹੁਣ ਮੇਰਾ ਮਨ ਹੈਗਾ, ਹਾਜ਼ਰ ਹੈ, ਅਤੇ ਹੁਣ ਮੇਰਾ ਮਨ ਭੱਜ ਗਿਆ। ਅਸੀਂ ਕਈ ਵਾਰੀ ਕਰਦੇ ਹਾਂ, ਪਾਠ ਸ਼ੁਰੂ ਕੀਤਾ, ਪਤਾ ਉਦੋਂ ਲੱਗਿਆ ਜਦੋਂ ਸਲੋਕ ਪਾਉਣ ਗੁਰੂ ਪਾਣੀ ਪਿਤਾ, ਇਹ ਕੰਮ ਸ਼ੁਰੂ ਹੋਇਆ ਅਤੇ ਵਿੱਚੇ ਕਿੱਥੇ ਗਿਆ, ਨੋਬੜੀ ਨੋਸ ਇਸ ਬਾਰੇ ਕੋਈ। ਪਰ ਹਾਂ, ਜਿੰਨਾ ਚਿਰ ਸਾਡਾ ਮਨ ਹਾਜ਼ਰ ਹੈ, ਉਨੇ ਚਿਰ ਸਾਨੂੰ ਜਿਹੜੀ ਸਰੋਤ ਹੈ ਇੱਥੋਂ ਸੁਣਦੀ, ਇੱਥੋਂ ਤੱਕ ਇੰਨਾ ਕਲੀਅਰ ਪਾਠ ਸੁਣਦਾ ਕਿ ਸਰੋਤ ਇੱਥੇ ਆਉਂਦੀ ਹੈ, ਔਰ ਉਹਦਾ ਤੁਸੀਂ ਆਨੰਦ ਬਿਆਨ ਨਹੀਂ ਕਰ ਸਕਦੇ। ਉਹਦਾ ਅਜੀਬ ਜਿਹਾ ਰਸ ਹੈ, ਮਿੱਠਾ ਰਸ ਹੈ, ਕਿ ਉਸ ਰਸ ਪਿੱਛੇ ਤੁਸੀਂ ਆਪਣੇ ਜੀਵਨ ਦੀਆਂ ਕਈ ਚੀਜ਼ਾਂ ਉੱਤੇ ਵਾਰ ਸਕਦੇ ਹੋ। ਪ੍ਰਸ਼ਾਦਾ ਪਿਆ, ਤੁਸੀਂ ਪ੍ਰਸ਼ਾਦਾ ਨੂੰ ਹੱਥ ਨਹੀਂ ਲਾਓਗੇ, ਜੇ ਤੁਹਾਨੂੰ ਹੋਰ ਰਸ ਆ ਰਿਹਾ ਤੁਹਾਨੂੰ ਤੜਚਿਤ ਕਰਿਆਗੇ ਵੀ ਇਹ ਮੈਂ ਹੋਰ ਸੁਣਾ, ਹੋਰ ਕੀਰਤਨ ਕਰਾਂ, ਹੋਰ ਨਾਮ ਜਪਾਂ, ਸਭ ਕੁਛ ਹੋਰ ਹੋਰ ਲਾਲਚ ਵੱਧਦਾ ਜਾਏਗਾ ਕਿ ਕਿਸੇ ਤਰੀਕੇ ਨਾਲ ਵੀ ਮੇਰੀ ਪਰਮਾਤਮਾ ਨਾਲ ਗੰਢ ਪੈ ਜਾਏ। ਪਰ ਇਹ ਪਏਗੀ ਉਦੋਂ ਜਦੋਂ ਹਰ ਪਾਸਾ ਫੇਲ ਹੋ ਗਿਆ ਔਰ ਬੰਦਾ ਸ਼ਰਣਾਗਤ ਹੋਇਆ ਪਰਮਾਤਮਾ ਦੇ ਕੋਲ, ਵੀ ਹੁਣ ਤਾਂ ਮੇਰੇ ਕੋਲ ਕੋਈ ਥਾਂ ਹੈ ਨਹੀਂ, ਮੈਂ ਕਿਹਦੇ ਅੱਗੇ ਅਰਦਾਸ ਕਰਾਂ, ਜਿਹੜੇ ਮੇਰੇ ਸਾਖ ਸੰਬੰਧੀ ਸਨ ਜਿਨ੍ਹਾਂ ਨੂੰ ਮੈਂ ਜਾਣਦਾ ਸੀ ਉਹ ਤਾਂ ਮੇਰੇ ਕਿਸੇ ਕੰਮ ਨਹੀਂ ਆ, ਸੱਚੇ ਪਾਤਸ਼ਾਹ ਹੁਣ ਤੂੰ ਹੀ ਕਿਰਪਾ ਕਰ। ਅਤੇ ਮਹਾਰਾਜ ਕਹਿੰਦੇ ਨੇ ਮੈਂ ਤਾਂ ਕਦੋਂ ਦਾ ਤਿਆਰ ਬੈਠਾ, ਤੂੰ ਆ ਤਾਂ ਸਹੀ, ਮੈਨੂੰ ਕਹਿ ਤਾਂ ਸਹੀ। ਸੋ ਇਹੀ ਗੱਲ ਹੈ ਕਿ ਹੁਣ ਮਹਾਰਾਜ ਕਹਿੰਦੇ ਟੁੱਟੀ ਗਾਂਢਨ ਹਾਰ ਗੋਪਾਲ, ਪਰ ਜਿਹਦੇ ਮਨ ਦੇ ਵਿੱਚ ਇਹ ਪ੍ਰਤੀਤ ਆ ਗਈ, ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਇਹ ਪ੍ਰਤੀਤ ਪਾ ਤੀ ਕਿ ਟੁੱਟੀ ਗੰਢਣ ਵਾਲਾ ਉਹ ਪਰਮਾਤਮਾ ਹੈ ਜਿਹੜਾ ਹਮੇਸ਼ਾ ਹੀ ਅਭੇਦ ਹੈ, ਭਾਵ ਹਮੇਸ਼ਾ ਹੀ ਨਾਮ ਰਸ ਵਿੱਚ ਡੁੱਬਿਆ ਹੈ। ਅਤੇ ਜਿਹੜਾ ਜੇ ਮੇਰੇ ਕੋਲ 100 ਪਾਉਂਡ ਹੈ ਤਾਂ ਹੀ ਮੈਂ ਕਿਸੇ ਨੂੰ 99 ਦੇ ਸਕਦਾ, ਜੇ ਮੇਰੇ ਕੋਲ 1 ਪਾਉਂਡ ਹੈ ਤਾਂ ਮੈਂ ਕਿਸੇ ਨੂੰ 100 ਪਾਉਂਡ ਕਿਵੇਂ ਦੇ ਸਕਦਾ ਕਿ ਮੇਰੇ ਕੋਲ ਹੈ ਹੀ ਨਹੀਂ। ਜਿਹੜਾ ਆਪ ਥਿਰ ਹੈ ਉਹ ਕਿਸੇ ਨੂੰ ਵੀ ਥਿਰ ਕਰ ਸਕਦਾ ਹੈ, ਅਤੇ ਜਿਹੜਾ ਆਪ ਡਾਵਾਂ ਡੋਲ ਹੈ ਕਿਸੇ ਨੂੰ ਥਿਰ ਕਿਵੇਂ ਕਰੇਗਾ। ਸੋ ਮਹਾਰਾਜ ਆਪ ਬਖਸ਼ਿਸ਼ ਕਰਨ।
ਟੁੱਟੀ ਗਾਂਢਣ ਹਾਰ ਗੋਪਾਲ, ਟੁੱਟੀ ਗਾਂਢਣ ਹਾਰ
ਪਾਲ,
ਤਿਸ ਬਿਨ ਨਾ ਹੀ ਤੇਰੇ ਕਿਛ ਕਾਮ। ਕਾਮ ਆਉਣ ਵਾਲੀ ਵੱਥ ਜਿਹੜੀ ਹੈ ਉਹ ਪਰਮਾਤਮਾ ਦਾ ਨਾਮ, ਇਹ ਤੋਂ ਛੁਟਕ ਗਿਆ, ਛੁੱਟ ਕੇ ਹੋਰ ਕੁਝ ਫੜੇਗਾ ਉਹ ਤੈਨੂੰ ਧੁਰ ਤੱਕ ਨਹੀਂ ਲੈ ਕੇ ਜਾ ਪਾਏ। ਸਾਡੇ ਕੋਲ ਪੈਸੇ ਹੈਗੇ ਨੇ, ਅੱਜ ਤੁਸੀਂ ਕਾਰ ਖਰੀਦ ਸਕਦੇ ਹੋ, ਪਰ ਸੁੱਖ ਕਿੱਧਰੋਂ ਖਰੀਦੋਗੇ, ਸ਼ਾਂਤੀ ਕਿੱਧਰੋਂ ਖਰੀਦੋਗੇ, ਸਹਿਜ ਕਿੱਧਰੋਂ ਖਰੀਦੋਗੇ। ਦਾਤਾਂ ਲੈ ਸਕਦੇ ਹਾਂ, ਦਾਤਾਂ ਮਾਣ ਸਕਦੇ ਹਨ, ਪਰ ਦਾਤਾਰ ਨੂੰ ਕਿਵੇਂ ਮਾਣੋਗੇ? ਉਹ ਮਾਣਨ ਦਾ ਇੱਕੋ ਇੱਕ ਤਰੀਕਾ ਕਿ ਵਾਰ ਵਾਰ ਉਹਨੂੰ ਯਾਦ ਕਰੀਏ, ਤਾਂ ਵਾਰ ਵਾਰ ਉਹਨੂੰ ਯਾਦ ਕਰੀਏ। ਉਹ ਯਾਦ ਕਰਨ ਦਾ ਭਾਵ ਵਾਰ ਵਾਰ ਵਾਹਿਗੁਰੂ ਵਾਹਿਗੁਰੂ ਕਹਿਣਾ, ਇਹਦਾ ਭਾਵ ਮਤਲਬ ਹੈ ਜਿਵੇਂ ਕਿਧਰੇ ਕੋਈ ਚੀਜ਼ਾਂ ਪਈਆਂ ਨੇ, ਉਹਨਾਂ ਚੀਜ਼ਾਂ ਵਿੱਚੋਂ ਇੱਕ ਸ੍ਰੇਸ਼ਟ ਚੀਜ਼ ਪਈ ਹੈ, ਸਭ ਤੋਂ ਵਧੀਆ ਚੀਜ਼ ਪਈ ਹੈ, ਆਪਾਂ ਕੀ ਕਹਿੰਦੇ ਵਾਹ ਕਿਆ ਚੀਜ਼ ਹੈ, ਜਾਂ ਵਾਹ ਕਿਆ ਸੋਫਾ ਹੈ, ਭਾਵ ਕਿ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਜਿਹੜੀ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ, ਉਹਨੂੰ ਆਪਾਂ ਕਹਿੰਦੇ ਆਸ਼ਚਰਜ ਇੱਕ ਕਿਸਮ ਦਾ ਕਿ ਬਈ ਹੁਣ ਜਦੋਂ ਵਾਰ ਵਾਰ ਮਹਾਰਾਜ ਦੇ ਗੁਣ ਪੜ੍ਹਨੇ ਨੇ ਕਿ ਸਤਿਗੁਰ ਸੱਚੇ ਪਾਤਸ਼ਾਹ ਇਹੋ ਜਿਹੇ ਹਨ ਜਿਹੜੇ ਲਿਬੜੇ ਹੋਇਆਂ ਨੂੰ ਵੀ ਚੁੱਕ ਕੇ ਪਰਮਾਤਮਾ ਦੇ ਨਾਮ ਦੇ ਨਾਲ ਆਪਣੇ ਨਾਮ ਦੇ ਨਾਲ ਬਿਲਕੁਲ ਭਰ ਦਿੰਦੇ ਨੇ। ਇੱਕ ਉਹ ਸਮਾਂ ਜਿਹਨੂੰ ਸਾਰੀ ਦੁਨੀਆ ਜੁੱਤੀ ਮਾਰਦੀ ਹੈ ਅਤੇ ਇੱਕ ਉਹ ਸਮਾਂ ਜਦ ਸਾਰੀ ਦੁਨੀਆ ਉਹਦੀ ਜੁੱਤੀਆਂ ਥੱਲੇ ਪੈਂਦੀ ਹੈ, ਉਹਦੇ ਪੈਰਾਂ ਨੂੰ ਹੱਥ ਲਾਉਣ ਨੂੰ ਫਿਰਦੀ ਹੈ ਕਿ ਕਿਧਰੇ ਮਤਾ ਮੇਰਾ ਹੱਥ ਮਾੜਾ ਜਿਹਾ ਉਹਦੇ ਪੈਰ ਨਾਲ ਟੱਚ ਕਰ ਜਾਏ। ਕਿਉਂ? ਬੰਦਾ ਤਾਂ ਉਹੀ ਹੈ। ਫਰਕ ਕੀ ਪਿਆ? ਪਹਿਲਾਂ ਹੀਣਾ ਸੀ, ਹੁਣ ਪਰਮਾਤਮਾ ਨੇ ਉਹਨੂੰ ਆਪਣੀ ਬਖਸ਼ਿਸ਼ ਨਾਲ ਨੱਕੋ ਨੱਕ ਭਰਤਾ। ਹੁਣ ਜਿਹਦੇ ਵੱਲ ਉਹ ਇੱਕ ਮਾਤਰ ਦੇਖ ਲਵੇ ਉਹਦੇ 100 ਕਾਜ ਮਨ ਦੀਆਂ ਇੱਛਾਵਾਂ ਉੱਦਾਂ ਹੀ ਪੂਰੀਆਂ ਹੋ ਜਾਂਦੀਆਂ। ਕਿਉਂ? ਕਿਉਂਕਿ ਦੇਖਣਾ ਹੁਣ ਉਹਦੇ ਹੱਥਾਂ ਵਿੱਚੋਂ, ਉਹਦੇ ਸਰੀਰ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੀ ਸੁਗੰਧ ਨਿਕਲਦੀ ਹੈ ਅਤੇ ਸੁਗੰਧ ਦਾ ਕੰਮ ਹੈ ਮਹਿਕਾਣਾ। ਸੁਗੰਧ ਜਿੱਥੇ ਜਾਏਗੀ ਉਹ ਭਾਵੇਂ ਗੰਧ ਦੇ ਵਿੱਚ ਵੀ ਜਾਏਗੀ, ਉਹ ਉਸ ਗੰਧ ਨੂੰ ਵੀ ਮਹਿਕਾ ਦੇਗੀ। ਇਸ ਕਰਕੇ ਜਿੰਨੇ ਵੀ ਸੰਤ ਮਹਾਂਪੁਰਸ਼ ਨੇ, ਜਦੋਂ ਤੁਸੀਂ ਦੇਖੋਗੇ ਸਾਰੇ ਉਹਦੇ ਚਰਨਾਂ ਨੂੰ ਜਾਂਦੇ ਨੇ, ਜਾਂ ਉਹ ਇੱਕ ਅਰਦਾਸ ਕਰਦੇ ਕਿ ਸਾਡੇ ਸਿਰ 'ਤੇ ਹੱਥ ਰੱਖੋ। ਭਾਵ ਸਿਰਫ ਇੱਕੋ ਹੀ ਹੈ ਕਿ ਉਸ ਸੁਗੰਧੀ ਨੂੰ ਲੈਣਾ ਚਾਹੁੰਦੇ ਹਨ ਜਿਸ ਸੁਗੰਧੀ ਦੇ ਨਾਲ ਇਹ ਸਾਰਾ ਜਗਤ ਮਹਿਕਿਆ ਹੋਇਆ। ਪਰ ਕਿਉਂ? ਕਿਉਂਕਿ ਸਾਡੀ ਅੱਖਾਂ ਬੰਦ ਨੇ, ਜਾਂ ਕਹਿ ਲਓ ਕਿ ਉਹ ਕੌਲਾ ਪੁੱਠਾ ਪਿਆ ਹੈ ਅਤੇ ਉਹ ਮਹਿਕ ਉਸ ਕੌਲੇ ਵਿੱਚ ਆ ਨਹੀਂ ਪਾ ਰਹੀ। ਕਿਉਂ ਨਹੀਂ ਆ ਪਾ ਰਹੀ? ਕਿਉਂਕਿ ਕੌਲਾ ਸਿੱਧਾ ਨਹੀਂ ਹੈ। ਉਹ ਜਿਸ ਦਿਨ ਇਹ ਕੌਲਾ ਸਿੱਧਾ ਹੋਏਗਾ ਉਸ ਦਿਨ ਤੁਸੀਂ ਹੱਸੋਗੇ, ਇਹ ਮੇਰਾ ਦੁਸ਼ਮਣ ਸੀ। ਨਹੀਂ, ਇਹ ਤਾਂ ਗੁਰੂ ਨਾਨਕ ਸਾਹਿਬ ਹੈ। ਇੱਕ ਕੰਮ ਕਰਨ ਵਾਲੀ, ਇਹ ਵੀ ਗੁਰੂ ਨਾਨਕ ਸਾਹਿਬ। ਇੱਕ ਮਲ ਮੂਤਰ ਸਾਫ਼ ਕਰਨ ਵਾਲੀ, ਇਹ ਵੀ ਗੁਰੂ ਨਾਨਕ। ਜਿੱਥੋਂ ਦੇਖੋਗੇ ਇਲਾਵਾ ਧੰਨ ਗੁਰੂ ਨਾਨਕ ਸਾਹਿਬ ਮਾਰੋ, ਤੁਹਾਨੂੰ ਹੋਰ ਕੁਛ ਨਜ਼ਰ ਆਏਗਾ ਹੀ ਨਹੀਂ। ਇਹ ਬਾਣੀ ਕਹਿ ਰਹੇ ਕਿ ਘੱਟ ਘੱਟ ਮੈਂ ਹਰ ਜੀਵ ਵਸੈ ਸੰਤਨ ਕਹਿਓ ਪੁਕਾਰ। ਉਹਨਾਂ ਨੇ ਚੀਕਾਂ ਮਾਰ ਮਾਰ ਕੇ ਆਖਿਆ ਕਿ ਇਲਾਵਾ ਪਰਮਾਤਮਾ ਤੋਂ ਹੋਰ ਕੁਛ ਹੈ ਹੀ ਨਹੀਂ। ਪਰ ਕਿਉਂ? ਕਿਉਂਕਿ ਉਹਨਾਂ ਦਾ ਹਉਮੈ ਦਾ ਪਰਦਾ ਟੁੱਟ ਗਿਆ, ਇਸ ਕਰਕੇ ਉਹਨਾਂ ਨੂੰ ਇਲਾਵਾ ਹੁਣ ਇੱਥੇ ਸਿਰਫ ਗੁਰੂ ਨਾਨਕ ਸਾਹਿਬ ਬੈਠੇ ਨੇ, ਹੋਰ ਕੋਈ ਬੈਠਿਆ ਨਹੀਂ। ਮੇਲ ਔਰ ਫੀਮੇਲ ਤਾਂ ਇਹ ਤਾਂ ਦੁਨਿਆਵੀ ਦੀ ਗੱਲ ਹੈ ਨਾ। ਇਸ ਦੁਨੀਆਂ ਤੋਂ ਉੱਤੇ ਜਾ ਕੇ ਦੇਖੋਗੇ ਤਾਂ ਆਤਮਾ ਦਾ ਕੋਈ ਵਿਸ਼ਾ ਨਹੀਂ ਹੈ। ਆਤਮਾ ਸਿਰਫ ਆਤਮਾ ਹੈ, ਬਸ ਹੋਰ ਕੁਛ ਨਹੀਂ ਹੈ। ਸੋ ਇਹੀ ਗੱਲ ਹੈ ਕਿ ਹੁਣ ਪਹਿਲੀ ਪੌੜੀ ਜੇ ਆਪਾਂ ਕਹੀਏ ਸਤਿਗੁਰ ਸੱਚੇ ਪਾਤਸ਼ਾਹ ਨੂੰ, ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ ਕਿ ਇਹ ਇਸ ਥਾਂ 'ਤੇ ਪਹੁੰਚੀਏ ਕਿਵੇਂ। ਅਤੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਕਿਆ ਕਮਾਲ ਦੇਖੋ,
ਹਰ ਪਹਿਲੜੀ ਲਾਂ ਹਰ ਪਹਿਲੜੀ ਲਾਂ ਹਰ ਪਹਿਲੜੀ ਲਾਂ ਪਰਵਿਰਤੀ ਕਰਮ ਦਰਡਾਇਆ ਬਲਰਾਮ ਜੀਓ ਪਰਵਿਰਤੀ ਕਰਮ ਦਰਡਾਇਆ ਬਲਰਾਮ ਜੀਓ।
ਮਹਾਰਾਜ ਕਹਿੰਦੇ ਨੇ ਪਹਿਲਾ ਪੜ ਪਰਵਰਤ ਕਹਿਣਾ, ਕਿਸੇ ਚੀਜ਼ ਦੇ ਵਿੱਚ ਉਹਨੂੰ ਵਾਰ ਵਾਰ ਉਹ ਐਕਸਰਸਾਈਜ਼ ਕਰਨੀ ਤਾਂ ਕਿ ਉਹਦੇ ਰੂਟੀਨ ਦੇ ਵਿੱਚ ਉਹ ਚੀਜ਼ ਆ ਜਾਵੇ। ਹੁਣ ਨਿਤਨੇਮ ਕਰਨਾ, ਪਰਵਿਰਤ ਕਰਨਾ ਹੈ, ਭਾਵ ਰੋਜ਼ ਬਾਣੀਆਂ ਦੇ ਨਿਤਨੇਮ ਕਰਨਾ ਹੈ। ਕਰਦੇ ਕਰਦੇ ਕੀ ਹੋਏਗਾ, ਇੱਕ ਸਮਾਂ ਆਏਗਾ ਜਦੋਂ ਉਹ ਸਟ੍ਰਾਈਕ ਕਰੇਗਾ ਕਿ ਇੱਕ ਓਅੰਕਾਰ ਮਾਰਨ ਵਾਲਾ, ਪ੍ਰਤਪਾਲਨਾ ਕਰਨ ਵਾਲਾ ਔਰ ਜਨਮ ਦੇਣ ਵਾਲਾ ਇੱਕੋ ਹੀ ਹੈ। ਹੁਣ ਬੰਦਾ ਸੋਚੇਗਾ ਜੇ ਸਭ ਕੁਛ ਉਹੀ ਹੈਗਾ ਤਾਂ ਫਿਰ ਮੈਂ ਖਾਮ ਖਾ ਝੰਝਟ 'ਚ ਕਿਉਂ ਪਿਆ ਹੈ, ਕਿਉਂ ਮੈਂ ਕਿਸੇ ਦੇ ਅੱਗੇ ਮੁਥਾਜੀ ਕਰਦਾ, ਕਿਉਂ ਕਿਸੇ ਦੇ ਅੱਗੇ ਹੱਥ ਜੋੜਨਾ। ਜੇ ਹੱਥ ਜੋੜਨੇ ਤਾਂ ਫਿਰ ਮੈਂ ਪਰਮਾਤਮਾ ਅੱਗੇ ਜੋੜਾਂ। ਜਿਹੜਾ ਸਭ ਕੁਛ ਕਰਨ ਵਾਲਾ ਹੈ ਇਹ ਸਟ੍ਰਾਈਕ ਉਦੋਂ ਹੋਏਗਾ, ਪਰ ਸਟ੍ਰਾਈਕ ਕਰਨ ਇਹ ਹੋਣਾ ਉਦੋਂ ਜਦ ਬੰਦਾ ਹੌਲੀ ਹੌਲੀ ਪ੍ਰੈਕਟਿਸ ਕਰੇਗਾ। ਕਿਸੇ ਸਮਾਂ ਕੀ ਹੁੰਦਾ ਕਿ ਮਨ ਨੀਵਾਂ ਹੁੰਦਾ, ਮਨ ਨੀਵਾਂ ਦਾ ਸੈਂਸ ਕੀ, ਉਹ ਮਨ ਕਹਿੰਦਾ ਯਾਰ ਮੈਂ ਬਹੁਤ ਘੁੰਮ ਲਿਆ, ਅੱਜ ਚੱਲ ਮੈਂ ਤੇਰੇ ਨਾਲ ਬਹਿ ਕੇ ਪਾਠ ਕਰਦਾ। ਔਰ ਜਿਸ ਦਿਨ ਮਨ ਇਹ ਕਹੇਗਾ ਅੱਜ ਮੈਂ ਤੇਰੇ ਨਾਲ ਬਹਿ ਕੇ ਪਾਠ ਕਰਾਂਗਾ, ਉਸ ਦਿਨ ਦਾ ਸਵਾਲ ਤੁਹਾਨੂੰ ਆਪਣੀ ਸਾਰੀ ਜ਼ਿੰਦਗੀ ਭਰ ਨਹੀਂ ਭੁੱਲੇਗਾ। ਹੁਣ ਜੇ ਮਹਾਰਾਜ ਨੇ ਪੁੱਛੇ ਕਿ ਮਹਾਰਾਜ ਹੁਣ ਇਹ ਪਹਿਲਾ ਪੌੜਾ ਮਾਰ ਦੇਖੋ, ਕਹਿੰਦੇ ਬਈ ਜੇ ਤੂੰ ਅਭੇਦ ਹੋਣਾ ਹੈ ਜਾਂ ਆਪਣੇ ਨਿੱਜ ਸਥਾਨ 'ਤੇ ਜਾਣਾ ਹੈ, ਉਹਦੀ ਪਹਿਲੀ ਪੌੜੀ ਕੀ ਹੈ?
ਹਰ ਪਹਿਲੜੀ ਨਾ ਹਰ ਪਹਿਲੜੀ ਨਾ ਪਰਵਿਰਤੀ ਕਰਮ ਦਰਾਇਆ ਬਲਦਾਨ ਪਰਵਿਰਤੀ ਕਰਮ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਬ੍ਰਹਮਾ ਵੇਦ ਧਰਮ ਦ੍ਰਿੜੋ ਭਾਵ ਉਹ ਸ਼ਾਸਤਰ ਉਹ ਲਿਖਤਾਂ ਉਹ ਬਾਣੀ ਜਿਹੜੀ ਪਰਮਾਤਮਾ ਨਾਲ ਜੋੜਦੀ ਹੈ, ਭਾਵ ਜਿਹੜੇ ਅਵਤਾਰਾਂ ਤੋਂ ਅੱਗੇ ਆਈ ਹੈ ਅਵਤਾਰਾਂ ਤੋਂ ਪ੍ਰਗਟ ਹੋਈ ਹੈ ਉਹ ਬਾਣੀ ਪੜ੍ਹੋ ਅਤੇ ਧਰਮ ਦੇ ਵਿੱਚ ਪੱਕੇ ਹੋਵੋ। ਫਿਰ ਅਗਲੀ ਤੁਕ 'ਚ ਕਹਿੰਦੇ ਕਿ ਅੱਛਾ ਸੱਚੇ ਪਾਤਸ਼ਾਹ ਦੱਸੋ ਧਰਮ ਕੀ ਹੈ? ਫਿਰ ਮਹਾਰਾਜ ਅੱਗੇ ਕੀ ਕਹਿ ਰਹੇ ਨੇ?
ਧਰਮ ਦ੍ਰਿੜੋ
ਕਿਹੜਾ ਦ੍ਰਿੜੋ?
ਹਰ ਨਾਮ ਤੇ ਧਰਮ ਦ੍ਰਿੜੋ ਹਰ ਨਾਮ ਤੇ ਧਰਮ ਦ੍ਰਿੜੋ ਹਰ ਨਾਮ ਤੇ ਧਰਮ ਦ੍ਰਿੜੋ ਹਰ ਨਾਮ
ਸਿਮਰਤ ਨਾਮ ਦ੍ਰਿੜਾਇਆ
ਸਿਮਰਤ ਨਾਮ
ਨਾਮ ਦ੍ਰਿੜਾਇਆ ਜੋ ਬਾਣੀ ਹੈ ਆਈਆਂ ਹਨ ਉਹ ਜਦੋਂ ਅਸੀਂ ਉਹਨਾਂ ਨੂੰ ਧਿਆਨ ਨਾਲ ਪੜ੍ਹਦੇ ਹਾਂ ਉਹ ਕਹਿੰਦੀ ਭਈ ਤੂੰ ਤੇ ਦਿਨੋ ਦਿਨ ਮੌਤ ਦੇ ਨਜ਼ਦੀਕ ਜਾ ਰਹੇ ਹਾਂ ਦਿਨੋ ਦਿਨ ਮੌਤ ਦੇ ਨਜ਼ਦੀਕ ਜਾ ਰਹੇ ਹੈ ਤੂੰ ਹੋਸ਼ ਕਰ ਸੰਭਲ ਜਾ ਜਿਸ ਚੀਜ਼ ਨੇ ਤੇਰੇ ਕੰਮ ਆਉਣਾ ਉਹਨੂੰ ਤੂੰ ਵਿਹਾਜਦਾ ਨਹੀਂ ਅਤੇ ਹੋਰ ਕੂੜ ਪਸਾਰਾ ਹਰ ਪਾਸੇ ਐਨ ਮਤਲਬ ਆਪਣੇ ਆਲੇ ਦੁਆਲੇ ਇਕੱਠਾ ਕੀਤਾ ਹੋਇਆ ਇਹਤੋਂ ਨਿਕਲ ਜੇ 84 ਲੱਖ ਜੂਨਾਂ 'ਚ ਨਹੀਂ ਭਰਮਣਾ ਅਤੇ ਉਹਦੇ ਲੜ ਲੱਗ ਜਿਹੜਾ ਇਹਨਾਂ ਜੂਨਾਂ ਤੋਂ ਉੱਤੇ ਹੈ ਭਾਵ ਜਿਹੜਾ ਇਹਨਾਂ ਜੂਨਾਂ ਦਾ ਸਰਦਾਰ ਹੈ ਭਾਵ ਜਿਹੜਾ ਇਹ ਸਾਰੀ ਜੂਨਾਂ ਜਿਹਦੀ ਸੇਵ ਕਰਦੀਆਂ ਹਨ ਜਿਹਦੇ ਹੇਠਾਂ ਨੇ ਉਹ ਪਰਮ ਤਤ ਫਿਰ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਧਰਮ ਦ੍ਰਿੜੋ ਕੀ ਕਿ ਹਰ ਨਾਮ ਧਿਆਓ ਉਹ ਕਿਵੇਂ ਧਿਆਈਏ ਕਿ ਸਿਮਰਤ ਨਾਮ ਜਿਹੜਾ ਹੈ ਬਾਣੀ ਪੜ੍ਹ ਪੜ੍ਹ ਕੇ ਇੱਕ ਸਮਾਂ ਉਹ ਆਉਂਦਾ ਜਦ ਕਹਿੰਦੇ ਮੈਂ ਕਿਸ ਨਾਮ ਨਾਲ ਤੁਹਾਨੂੰ ਪੁਕਾਰਾਂ ਅੰਦਰ ਸ਼ੁੱਧ ਹੈ ਉਹ ਹੁਣ ਜਿਹੜੀ ਉਹਦੀ ਭਾਵਨਾ ਹੈ ਉਹ ਸੱਚੀ ਹੈ ਪਰ ਹੁਣ ਉਹ ਅੱਖਰ ਲੱਭਦਾ ਕਿ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕਿਸ ਨਾਮ ਨਾਲ ਪੁਕਾਰਾਂ ਤਾਂ ਕਿ ਜੋ ਮੇਰਾ ਤੁਹਾਡੇ ਨਾਲ ਸੰਬੰਧ ਬਣਿਆ ਰਹੇ ਹੁਣ ਉਹ ਕੀ ਨਾਮ ਹੈ ਉਹ ਬਾਣੀ ਦੱਸਦੀ ਹੈ ਸਾਰੀ ਕਿਧਰੇ ਮਹਾਰਾਜ ਨੇ ਗੋਪਾਲ ਲਿਖਿਆ ਕਿਧਰੇ ਮਹਾਰਾਜ ਨੇ ਬੀਠਲ ਲਿਖਿਆ ਕਿਧਰੇ ਮਹਾਰਾਜ ਨੇ ਰਾਮ ਲਿਖਿਆ ਕਿਧਰੇ ਮਹਾਰਾਜ ਨੇ ਆਪਣਾ ਕ੍ਰਿਸ਼ਨ ਲਿਖਿਆ ਅਤੇ ਇਹ ਨਾਮ ਲੈਂਦੇ 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 ਕੀ ਹੁੰਦਾ ਉਹ ਸਤਿਗੁਰ ਸੱਚੇ ਪਾਤਸ਼ਾਹ ਕਮਾਲ ਹੈ ਕਮਾਲ ਹੈ ਆਪਣੇ ਆਪ ਮੂੰਹ ਵਾਹਿਗੁਰੂ ਨਿਕਲੇਗਾ ਹੀ ਨਿਕਲੇਗਾ ਕਿਉਂਕਿ ਇਹ ਉਹ ਵਾਹਿਗੁਰੂ ਨਹੀਂ ਹੈ ਜਿਹੜਾ ਤੁਹਾਨੂੰ ਦੱਸਿਆ ਗਿਆ ਇਹ ਉਹ ਵਾਹ ਹੈ ਜਿਹੜਾ ਅਸ਼ਚਰਜ ਹੈ ਅੱਛਾ ਸਤਿਗੁਰ ਸੱਚੇ ਪਾਤਸ਼ਾਹ ਜਿਹੜਾ ਡੁੱਬ ਰਿਹਾ ਤੁਸੀਂ ਉਹਨੂੰ ਵੀ ਕੱਢ ਲੈਂਦੇ ਹੋ ਅੱਛਾ ਸੱਚੇ ਪਾਤਸ਼ਾਹ ਜਿਹੜਾ ਬੱਜਰ ਪੁਰੈਤਾਂ ਕਰਦਾ ਤੁਸੀਂ ਉਹਨੂੰ ਵੀ ਕੱਢ ਕੇ ਆਪਣੇ ਵਿੱਚ ਮਿਲਾ ਲੈਂਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਐਸੇ ਹੋ ਤੁਸੀਂ ਐਸੇ ਹੋ ਤੁਸੀਂ ਐਸੇ ਹੋ ਬਾਣੀ ਪੜ੍ਹਦੇ ਆਪਣੇ ਆਪ ਨਾਲ ਅੰਦਰੋਂ ਸੁੱਤੇ ਸਿੱਧ ਨਿਕਲੇਗਾ ਵਾਹਿਗੁਰੂ 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 ਹੁਣ ਇਹ ਜਿਹੜਾ ਸੰਬੰਧ ਹੈ ਇਹ ਬਾਣੀ ਜਿਵੇਂ ਜਿਵੇਂ ਪੜ੍ਹੋਗੇ ਇਹ ਡੂੰਘਾ ਹੁੰਦਾ ਜਾਏਗਾ ਹੋਰ ਡੂੰਘਾ ਹੁੰਦਾ ਜਾਏਗਾ ਹੋਰ ਡੂੰਘਾ ਇੰਨਾ ਡੂੰਘਾ ਹੋ ਜਾਏਗਾ ਜਿਹਦੇ ਸਾਹਮਣੇ ਤੁਸੀਂ ਇੱਕ ਵਾਰੀ ਕਹਿ ਤਾ ਨਾ ਵਾਹਿਗੁਰੂ ਅਤੇ ਉਹਦੇ ਉਸ ਵੇਲੇ ਦੇ ਸਾਰੇ ਵਿਚਾਰ ਮਰ ਜਾਣਗੇ। ਇਹ ਨਹੀਂ ਹੋ ਸਕਦਾ ਕਿ ਉਹਦੇ ਵਿਚਾਰ ਨਾ ਮਰਨ। ਉਹ ਜਿਵੇਂ ਇੱਕ ਸ਼ੁੱਧ ਬੰਦਾ ਹੁੰਦਾ ਨਾ, ਖਾਲਸ ਹੁੰਦਾ ਨਾ, ਖਾਲਸ ਬਗੈਰ ਕਿਸੇ ਬੁਰੇ ਭਾਵ ਤੋਂ ਸਿਰਫ ਉਸ ਰਸ ਨੂੰ ਮਾਣਦਾ ਹੈ। ਉਹ ਇੱਕ ਵਾਰੀ ਉਹਦੇ ਵਾਹਿਗੁਰੂ ਆਖਿਆ, ਉਹਦੇ ਉਸ ਪਲ ਦੇ ਜਿੰਨੇ ਵਿਚਾਰ ਨੇ ਸਾਰੇ ਰੁਕ ਜਾਂਦੇ ਹਨ ਅਤੇ ਉਹ ਇੱਕਦਮ ਉਹਦੇ ਨਾਲ ਉਹ ਸਤਸੰਗੀ ਬਣ ਜਾਂਦਾ। ਸਤਸੰਗੀ ਕਿਹੋ ਜਿਹਾ ਬਣ ਜਾਂਦਾ? ਜਿਹੋ ਜਿਹਾ ਭਾਵ ਇਹਦਾ ਹੈ, ਕਿਉਂਕਿ ਵਿਚਾਰ ਸਭ ਮਰ ਗਏ ਉਸ ਵੇਲੇ, ਉਸ ਕਸ਼ਣ ਦੇ ਵਿੱਚ, ਉਸ ਸੈਕਿੰਡ ਦੇ ਵਿੱਚ ਉਹ ਉਹਦਾ ਸੰਗੀ ਬਣ ਗਿਆ। ਕਿਉਂ? ਪਾਣੀ ਦਾ ਸੰਗ ਪਾਣੀ ਕਰ ਸਕਦਾ, ਪਾਣੀ ਦਾ ਸੰਗ ਤੇਲ ਨਹੀਂ ਕਰ ਸਕਦਾ। ਜੇ ਤੇਲ ਕਰੋਗੇ ਉਹ ਮਿਲੇਗਾ ਹੀ ਨਹੀਂ, ਉਹ ਅੱਡ ਨਜ਼ਰ ਆਏਗਾ, ਅੱਡ ਨਜ਼ਰ ਆਏਗਾ। ਇਸ ਤਰੀਕੇ ਨਾਲ ਫਿਰ ਮਹਾਰਾਜ ਕਹਿੰਦੇ ਹਨ, ਧਰਮ ਦ੍ਰਿੜੋ। ਕਿਹੜਾ ਧਰਮ? ਕਿ ਪਰਮਾਤਮਾ ਦਾ ਨਾਮ 'ਤੇ ਆਵੋ। ਹੁਣ ਇਹ ਪਰਮਾਤਮਾ ਦਾ ਨਾਮ ਮਿਲੇਗਾ ਕਿੱਧਰੋਂ? ਪਰਮਾਤਮਾ ਦੀ ਬਾਣੀ ਤੋਂ। ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਤਿਗੁਰ ਗੁਰ ਪੂਰਾ ਆਰਾਧੋ, ਇਹ ਪੂਰੇ ਗੁਰੀ ਗੁਰੂ ਕੀ ਜਿਹੜੀ ਬਾਣੀ ਹੈ ਇਹ ਸਤਿਗੁਰ ਹੈ, ਸਤ ਹੈ। ਭਾਵ ਜਿਹੜੇ ਗੁਣ ਦਰਸਾਏ ਗਏ ਹਨ ਉਹ ਅੱਜ ਵੀ ਉੱਦਾਂ ਦੀ ਸੀ, 10 ਸਾਲ ਪਹਿਲਾਂ ਵੀ ਉੱਦੇ ਸੀ, ਇਸ ਯੁੱਗ 'ਚ ਇੱਦਾਂ ਹੀ ਹਨ, ਇਹ ਤੋਂ ਪਿਛਲੇ ਯੁੱਗ 'ਚ ਵੀ ਇੱਦਾਂ ਸੀ, ਇਹ ਤੋਂ ਪਿਛਲੇ ਯੁੱਗ 'ਚ ਵੀ ਇੱਦਾਂ ਸੀ, ਜਦੋਂ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਗਣ ਸੇਮ ਇੱਦਾਂ ਹੀ ਸੀ। ਇਸ ਕਰਕੇ ਉਹ ਸੱਤ ਹੈ, ਯਾਨੀ ਕਿ ਹਮੇਸ਼ਾ ਇੱਥੇ ਰਹਿਣ ਵਾਲਾ ਹੈ। ਜਦ ਇਹੋ ਜਿਹੀ ਬਾਣੀ ਦੇ ਲੜ ਲੱਗਦੇ ਹਾਂ ਫਿਰ ਮਹਾਰਾਜ ਕਹਿੰਦੇ ਹਨ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਜਦੋਂ ਪਰਮਾਤਮਾ ਨੂੰ ਉਹਦੇ ਨਾਲ ਪ੍ਰੇਮਾ ਭਗਤੀ ਕਰਦੇ ਹਾਂ, ਵਾਰ ਵਾਰ ਨਾਮ ਜਪਦੇ ਹਾਂ, ਨਾਮ ਜਪਦੇ ਹਾਂ, ਇੱਕ ਨਾਮ ਜਪਣਾ ਮੁੱਖ ਹੈ, ਇੱਕ ਨਾਮ ਜਪਣਾ ਹੈ ਕਿ ਜਦੋਂ ਬਾਣੀ ਪੜ੍ਹਦੇ ਹਾਂ ਤਾਂ ਉਹਦੇ ਗੁਣਾਂ ਨੂੰ ਮਹਿਸੂਸ ਕਰਨਾ। ਸਤਿਗੁਰ ਸੱਚੇ ਪਾਤਸ਼ਾਹ, ਤੁਸੀਂ ਪਤਿਤਾਂ ਜਿਹੜੇ ਪਤਿਤ ਹੋ ਗਏ ਨੇ ਉਹਨਾਂ ਨੂੰ ਵੀ ਆਪਣੀ ਛਾਤੀ ਨਾਲ ਲਾਉਂਦੇ ਹੋ, ਆਪਣੇ ਨਾਲ ਬਿਠਾਉਂਦੇ ਹੋ। ਹੁਣ ਜਦ ਇਹ ਇਸ ਨੂੰ ਫੀਲ ਕਰਾਂਗੇ, ਜਦੋਂ ਬਾਣੀ ਨੂੰ ਫੀਲ ਕਰਦੇ ਹਾਂ, ਫੀਲ ਕਰਦੇ ਸਾਰ ਕੀ ਹੋਇਆ ਕਿ ਪਾਣੀ ਗੰਧਲਾ ਹੈ, ਉੱਤੋਂ ਪਰਮਾਤਮਾ ਦਾ ਨਾਮ ਇੱਦਾਂ ਡੁੱਲਦਾ ਹੈ, ਸ਼ੀਤਲ ਜਲ ਹੈ। ਜਿਵੇਂ ਜਿਵੇਂ ਡੁੱਲੇਗਾ ਤਿਵੇਂ ਤਿਵੇਂ ਉਹ ਜਿਹੜਾ ਗੰਧਲਾ ਪਾਣੀ ਉਹ ਬਾਹਰ ਆਉਣਾ ਸ਼ੁਰੂ ਹੋਏਗਾ, ਬਾਹਰ ਆਉਣਾ ਸ਼ੁਰੂ ਹੋਏਗਾ। ਭਾਵ ਜਿਹੜੇ ਕਿਲਬਿਕ ਸਨ, ਜਿਹੜੀ ਬੁਰਿਆਈਆਂ ਸਨ, ਉਹ ਹੌਲੀ ਹੌਲੀ ਘਟਣੀਆਂ ਸ਼ੁਰੂ ਹੁੰਦੀਆਂ, ਭਾਵ ਉਹਦਾ ਦਾਇਰਾ ਘਟਣਾ ਸ਼ੁਰੂ ਹੋ ਜਾਂਦਾ। ਹਾਲੇ ਵੀ ਉਹ ਆਪਣੀ ਅੱਖ ਨਾਲ ਕਿਸੇ ਨੂੰ ਤੱਕਦਾ ਹੈ, ਕਿਸੇ ਦੇ ਤਨ ਨੂੰ ਤੱਕਦਾ ਹੈ, ਕਿਸੇ ਦੇ ਧਨ ਨੂੰ ਤੱਕਦਾ ਹੈ, ਲੇਕਿਨ ਹੁਣ ਉਹਨੂੰ ਸ਼ਰਮ ਪੈਂਦੀ ਹੈ। ਜਦ ਬਾਣੀ ਸੁਣਦਾ ਹੈ ਤਾਂ ਉਹ ਕਹਿੰਦਾ ਕਿ ਨਹੀਂ ਯਾਰ, ਇਹ ਨਹੀਂ ਦੇਖਣਾ, ਹੁਣ ਇਹ ਅੱਗੇ ਇੰਨੇ ਪਾਪ ਸਹੇੜੇ ਹੋਏ ਨੇ ਅਤੇ ਹੁਣ ਮੈਂ ਇਹਨੂੰ ਘਟਾਉਣਾ ਹੈ, ਵਧਾਉਣਾ ਨਹੀਂ। ਦੇਖਦਾ ਹੈ ਪਰ ਆਪਣੇ ਆਪ ਨੂੰ ਸੰਕੋਚਦਾ ਹੈ ਫਿਰ ਨਾਲ ਦੇ ਨਾਲ, ਭਾਵ ਉਹਦਾ ਦਾਇਰਾ ਹੁਣ ਘਟਣਾ ਸ਼ੁਰੂ ਹੋ ਗਿਆ। ਤਾਂ ਮਹਾਰਾਜ ਕਹਿੰਦੇ ਹਨ, ਜਿਵੇਂ ਜਿਵੇਂ ਆਰਾਧਨਾ ਡੂੰਘੀ ਹੁੰਦੀ ਜਾਏਗੀ ਤਿਵੇਂ ਤਿਵੇਂ ਜਿਹੜੇ ਪਾਪ ਕਰਮ ਹਨ ਉਹ ਕੱਟੀ ਜਾਣਗੇ, ਉਹ ਦਾਇਰਾ ਛੋਟਾ ਹੁੰਦਾ ਜਾਏਗਾ। ਫਿਰ ਮਹਾਰਾਜ ਕਹਿੰਦੇ, ਸਹਿਜ ਆਨੰਦ ਹੋਆ ਵਡਭਾਗੀ। ਸਹਿਜ ਭਾਵ ਮੈਂ ਸਾਹ ਲੈ ਰਿਹਾ, ਸਹਿਜ ਹੈ, ਬਿਲਕੁਲ ਪਾਣੀ ਚੱਲਦਾ ਇੱਕ ਸਹਿਜ, ਉਹਦੀ ਆਪਣੀ ਇੱਕ ਸਪੀਡ ਹੈ ਸਹਿਜ ਨਾਲ, ਉਹਦੇ ਵਿੱਚ ਕੋਈ ਵੱਲ ਛਲ ਨਹੀਂ ਹੈ। ਇਸੇ ਤਰੀਕੇ ਨਾਲ ਉਹ ਜਦ ਬਾਣੀ ਪੜ੍ਹੇਗਾ, ਉਹ ਸਹਿਜ ਵਿੱਚ ਜਦ ਤੁਰੇਗਾ, ਉਹ ਇੰਨਾ ਕੁ ਜ਼ਿਆਦਾ ਖੁਸ਼ਬੂ ਨਾਲ ਭਰਿਆ ਹੋਏਗਾ ਕਿ ਜਿੱਥੇ ਵੀ ਜਾਏਗਾ ਉੱਥੇ ਉਹ ਉਸ ਨਾਮ ਦੀ ਖੁਸ਼ਬੂ ਆਲੇ ਦੁਆਲੇ ਫੈਲਾਉਂਦਾ ਜਾਏਗਾ, ਫੈਲਾਉਂਦਾ ਜਾਏਗਾ, ਫੈਲਾਉਂਦਾ ਜਾਏਗਾ। ਕਿਉਂ? ਕਿਉਂਕਿ ਅੰਦਰ ਉਹ ਖੁਸ਼ਬੂ ਆ ਗਈ ਹੈ। ਤਾਂ ਮਹਾਰਾਜ ਕਹਿੰਦੇ ਨੇ, ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮਿੱਠਾ ਲਾਇਆ। ਕਿੰਨਾ ਕੁ ਮਿੱਠਾ ਲਾਇਆ? ਕਿ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ ਰੇ। ਹੁਣ ਉਹਦੇ ਅੱਗੇ ਦੁਨੀਆਂ ਦੀ ਕੋਈ ਵੀ ਚੀਜ਼ ਉਹਦੇ ਸਮਸਰ ਨਹੀਂ ਲੱਗਦੀ। ਉਹਨੂੰ 3 ਦਿਨ ਖਾਣ ਨੂੰ ਨਾ ਮਿਲੇ ਉਹਨੂੰ ਪ੍ਰਵਾਨ ਹੈ, ਪਰ ਪਰਮਾਤਮਾ ਦਾ ਨਾਮ ਛੱਡਣਾ ਪ੍ਰਵਾਨ ਨਹੀਂ ਹੈ। ਹੁਣ ਆਪਾਂ ਸਾਰੇ ਭਗਤਾਂ ਨੂੰ ਦੇਖਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ ਕਿ ਇੱਕ ਪਾਸੇ ਉਸ ਵਕਤ ਦਾ ਰਾਜਾ ਅਤੇ ਇੱਕ ਪਾਸੇ ਆਪ ਇਕੱਲੇ ਸੰਤ ਜਨ। ਦਿਸਣ ਨੂੰ ਉਹ ਇਕੱਲੇ ਸਨ, ਪਰ ਉਹਦੇ ਪਿੱਛੇ ਕਿਹਨਾਂ ਦਾ ਹੱਥ? ਪਰਮਾਤਮਾ ਦਾ ਆਪ ਹੱਥ। ਹੁਣ ਕੋਈ ਕੀ ਉਹਦਾ ਵਿਗਾੜ ਸਕੇਗਾ? ਤਾਂ ਉਹ ਸਹਿਜ ਆਨੰਦ ਮਾਣਦੇ ਨੇ। ਸਹਿਜ ਦਾ ਮਤਲਬ ਹੁਣ ਜੋ ਹੋ ਰਿਹਾ ਠੀਕ ਹੈ, ਉਹਦੇ ਵਿੱਚ ਨਾ ਕੋਈ ਗੁੱਸਾ ਹੈ, ਨਾ ਕੋਈ ਕ੍ਰੋਧ ਹੈ, ਨਾ ਕੋਈ ਈਰਖਿਆ ਹੈ। ਉਹ ਸੁੱਤੇ ਸਿੱਧੇ ਇੱਕ ਜਿਵੇਂ ਪਾਣੀ ਆਪਣੀ ਮੱਧਮ ਗਤੀ ਨਾਲ ਚੱਲਦਾ ਹੈ, ਤਿਵੇਂ ਤਿਵੇਂ ਉਹ ਸਹਿਜੇ ਸਹਿਜੇ ਪਰਮਾਤਮਾ ਦੇ ਗੁਣ ਦੇ ਵਿੱਚ ਰਮਦਾ ਹੋਇਆ ਰਮਦਾ ਹੋਇਆ ਰਮਦਾ ਹੋਇਆ, ਜਿਵੇਂ ਪਰਮਾਤਮਾ ਪਰਮ ਸਹਿਜ ਉਸੇ ਰਾਹ 'ਤੇ ਗਾਡੀ 'ਤੇ ਤੁਰ ਪੈਂਦਾ ਹੈ, ਅਤੇ ਇੱਕ ਸਮਾਂ ਉਹ ਆਉਂਦਾ ਜਦੋਂ ਆ ਕੇ ਉਹ ਸਹਿਜ ਉਸ ਸਹਿਜ ਦੇ ਵਿੱਚ ਮਿਲ ਜਾਂਦਾ। ਇਹ ਪੂਰੀ ਯਾਤਰਾ ਹੈ, ਪਰ ਮਹਾਰਾਜ ਆਪ ਕਹਿ ਰਹੇ ਹਨ ਕਿ ਵੀ
ਹਰ ਪਹਿਲੜੀ ਨਾ ਹਰ ਪਹਿਲੜੀ ਨਾ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਪ੍ਰਵਿਰਤੀ ਕਰਮ
ਅਸੀਂ ਸਿਰਫ ਇੰਨਾ ਕਰਨਾ ਹੈ ਕਿ ਆਪਣੇ ਆਪ ਨੂੰ ਇਸ ਦੇ ਵਿੱਚ ਪ੍ਰਵਿਰਤ ਕਰਨਾ ਹੈ। ਪਹਿਲੀ ਪੌੜੀ 'ਤੇ ਪੈਰ ਰੱਖਾਂਗੇ ਜੇ ਦੂਜੀ ਪੌੜੀ ਆਪਣੇ ਆਪ ਨਜ਼ਰ ਆਏਗੀ, ਪਰ ਪਹਿਲੀ ਪੌੜੀ 'ਤੇ ਜੇ ਪਹੁੰਚ ਗਏ ਤਾਂ ਮਹਾਰਾਜ ਕਹਿੰਦੇ ਨੇ ਅੱਗੇ ਸਾਰੇ ਕੰਮ ਆਪਣੇ ਆਪ ਸੁੱਤੇ ਸਿੱਧ ਹੋਈ ਜਾਣਗੇ, ਆਪਣੇ ਆਪ ਉਹ ਰਾਹ ਖੁੱਲ੍ਹੀ ਜਾਣਗੇ। ਪਰ ਇਹੀ ਸਭ ਤੋਂ ਔਖਾ ਕੰਮ ਹੈ ਕਿ ਆਪਣਾ ਪੈਰ ਪੁੱਟਣਾ ਅਤੇ ਦੂਜੀ ਥਾਂ 'ਤੇ ਰੱਖਣਾ। ਸੰਸਾਰ ਤੋਂ ਪੈਰ ਪੁੱਟ ਕੇ ਨਿਰੰਕਾਰ ਦੇ ਵਿੱਚ ਰੱਖਣਾ, ਪੈਰ ਪੁੱਟਿਆ ਹੀ ਨਹੀਂ ਜਾਂਦਾ, ਰੱਖਣੇ ਤਾਂ ਬੜੀ ਦੂਰ ਦੀ ਗੱਲ ਹੈ। ਸੋ ਇੱਕੋ ਹੀ ਇੱਕ ਮਹਾਰਾਜ ਅੱਗੇ ਅਰਦਾਸ ਹੈਗੀ ਕਿ ਸਤਿਗੁਰ ਸੱਚੇ ਪਾਤਸ਼ਾਹ ਆਪ ਦਇਆ ਕਰੋ, ਮਿਹਰ ਕਰੋ, ਟੁੱਟੀ ਗੰਢ ਲਓ,
ਕਰੋ ਗਤ ਦਇਆਲ ਦਇਆਲ ਕਰੋ ਗਤ ਦਇਆਲ ਸੰਤੋ ਮੋਰੀ ਕਰੋ ਗਤ
ਸੇਵਾ ਪ੍ਰਵਾਨ ਕਰਨੀ ਜੀ। ਅੱਜ ਸਮਾਂ ਵੀ ਵੱਧ ਹੋ ਗਿਆ, ਮੈਂ ਮਾਫ਼ੀ ਮੰਗਦਾ।